ਮੱਤੀ ਉਹਦਾ 11 ਬਾਪ ਦੀ 1 ਤੋਂ ਲੈ ਕੇ 6 ਅੱਜ ਤੱਕ ਆਪਣੇ ਸ਼ੱਕਾਂ ਨੂੰ ਯੇਸੂ ਕੋਲ ਲਿਆਉਣਾ। ਸਫ਼ਰ ਲਈ ਕਹਾਣੀਆਂ ਕਿਤਾਬ ਵਿੱਚ ਵਿਲੀਅਮ ਆਰ ਵਾਈਟ ਨੇ ਬਾਈਬਲ ਕਾਲਜ ਦੇ ਪ੍ਰੋਫੈਸਰ ਹੈਂਸ ਅਤੇ ਉਸਦੀ ਪਤਨੀ ਐਨਿਦ ਬਾਰੇ ਦੱਸਿਆ। ਦੂਜੇ ਵਿਸ਼ਵ ਯੁੱਧ ਨੇ ਉਹਨਾਂ ਨੂੰ ਅਮਰੀਕਾ ਭੱਜਣ ਲਈ ਮਜਬੂਰ ਕਰ ਦਿੱਤਾ ਸੀ, ਜਿੱਥੇ ਪ੍ਰੋਫੈਸਰ ਹੰਸ ਨੂੰ ਅਧਿਆਪਨ ਦੀ ਨੌਕਰੀ ਮਿਲੀ। ਉਹ ਇੱਕ ਨਿੱਘੇ ਅਤੇ ਕੋਮਲ ਆਦਮੀ ਸੀ ਅਤੇ ਆਪਣੇ ਵਿਦਿਆਰਥੀਆਂ ਦੁਆਰਾ ਉਹਨਾਂ ਨੂੰ ਬਹੁਤ ਪਿਆਰ ਕੀਤਾ ਜਾਂਦਾ ਸੀ ਅਤੇ ਉਸ ਨੇ ਉਹਨਾਂ ਲਈ ਸ਼ਾਸਤਰ ਨੂੰ ਜੀਵਨ ਵਿੱਚ ਲਿਆਂਦਾ ਜਾਂ ਬਾਈਬਲ ਨੂੰ ਜੀਵਨ ਵਿੱਚ ਲਿਆਂਦਾ। ਹੰਸ ਅਤੇ ਅਨੀਦ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ। ਲਗਭਗ ਹਰ ਰੋਜ਼ ਉਹ ਹੱਥ ਫੜ ਕੇ ਬਹੁਤ ਲੰਬੀਆਂ ਲੰਬੀਆਂ ਸੈਰਾਂ ਕਰਦੇ ਸਨ ਅਤੇ ਹਮੇਸ਼ਾ ਚਰਚ ਵਿੱਚ ਇੱਕ ਦੂਜੇ ਦੇ ਬਹੁਤ ਨੇੜੇ ਬੈਠਦੇ ਸਨ। ਪਰ ਜਦੋਂ ਐਨਿਡ ਦੀ ਮੌਤ ਹੋ ਗਈ ਤਾਂ ਹੰਸ ਜਿਹੜਾ ਸੀ ਉਹ ਬਹੁਤ ਜ਼ਿਆਦਾ ਉਦਾਸ ਹੋ ਗਿਆ, ਬਹੁਤ ਚਿੰਤਤ ਸੀ ਕਿਉਂਕਿ ਉਹ ਖਾਣਾ ਨਹੀਂ ਸੀ ਖਾਂਦਾ ਅਤੇ ਨਾ ਹੀ ਹੁਣ ਉਹ ਕਿਸੇ ਸੈਰ ਲਈ ਜਾਂਦਾ ਸੀ। ਤਾਂ ਜਿਹੜਾ ਬਾਈਬਲ ਕਾਲਜ ਦਾ ਪ੍ਰਿੰਸੀਪਲ ਕਹਿ ਸਕਦੇ ਹਾਂ ਜਾਂ ਤੁਸੀਂ ਇੰਚਾਰਜ ਸੀ, ਉਹ ਉਸਦੇ 4-3 ਹੋਰ ਦੋਸਤਾਂ ਨਾਲ ਨਿਯਮਿਤ ਤੌਰ 'ਤੇ ਉਸਨੂੰ ਮਿਲਣ ਆਉਂਦੇ ਸੀ, ਪਰ ਫਿਰ ਵੀ ਉਹ ਇਕੱਲਾ ਅਤੇ ਉਦਾਸ ਰਹਿੰਦਾ ਸੀ। ਰੂਹ ਦੀ ਹਨੇਰੀ ਰਾਤ ਦਾ ਅਨੁਭਵ ਕਰਦੇ ਹੋਏ ਹੰਸ ਨੇ ਆਪਣੇ ਦੋਸਤਾਂ ਨੂੰ ਕਿਹਾ, ਮੈਂ ਹੁਣ ਰੱਬ ਨੂੰ ਪ੍ਰਾਰਥਨਾ ਕਰਨ ਦੇ ਯੋਗ ਨਹੀਂ ਹਾਂ। ਅਸਲ ਵਿੱਚ ਮੈਨੂੰ ਯਕੀਨ ਹੀ ਨਹੀਂ ਕਿ ਮੈਂ ਹੁਣ ਰੱਬ ਵਿੱਚ ਵਿਸ਼ਵਾਸ ਕਰਦਾ ਹਾਂ। ਇੱਕ ਪਲ ਦੀ ਚੁੱਪ ਤੋਂ ਬਾਅਦ ਬਾਈਬਲ ਕਾਲਜ ਦੇ ਪ੍ਰਧਾਨ ਨੇ ਕਿਹਾ, ਫਿਰ ਅਸੀਂ ਤੁਹਾਡੇ ਲਈ ਵਿਸ਼ਵਾਸ ਕਰਾਂਗੇ, ਅਸੀਂ ਤੁਹਾਡੇ ਲਈ ਤੁਹਾਡਾ ਇਕਬਾਲ ਕਰਾਂਗੇ ਜਾਂ ਯਿਸੂ ਦੇ ਅੱਗੇ ਤੁਹਾਡੇ ਲਈ ਤੁਹਾਡਾ ਇਕਬਾਲ ਕਰਾਂਗੇ, ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਾਂਗੇ। ਇਸ ਲਈ 4 ਆਦਮੀ ਰੋਜ਼ਾਨਾ ਪ੍ਰਾਰਥਨਾ ਲਈ ਮਿਲਦੇ ਸਨ। ਪਰਮੇਸ਼ੁਰ ਨੂੰ ਆਪਣੇ ਪਿਆਰੇ ਮਿੱਤਰ ਨੂੰ ਵਿਸ਼ਵਾਸ ਦੀ ਦਾਤ ਬਹਾਲ ਕਰਨ ਲਈ ਪ੍ਰਾਰਥਨਾ ਕਰਦੇ ਸਨ। ਕਈ ਮਹੀਨਿਆਂ ਬਾਅਦ ਜਦੋਂ ਚਾਰੇ ਹੰਸ ਦੇ ਨਾਲ ਇਕੱਠੇ ਹੋਏ ਤਾਂ ਹੰਸ ਨੇ ਮੁਸਕਰਾਇਆ ਅਤੇ ਕਿਹਾ, ਹੁਣ ਤੁਹਾਨੂੰ ਮੇਰੇ ਲਈ ਪ੍ਰਾਰਥਨਾ ਕਰਨ ਦੀ ਲੋੜ ਨਹੀਂ ਰਹੀ, ਅੱਜ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਪ੍ਰਾਰਥਨਾ ਕਰੋ। ਰੂਹ ਦੀ ਹਨੇਰੀ ਰਾਤ ਲੰਘ ਗਈ ਸੀ। ਹੰਸ ਨੂੰ ਸਟ੍ਰੈਚਰ 'ਤੇ ਯਿਸੂ ਕੋਲ ਲਿਜਾਣ ਦੀ ਬਜਾਏ ਉਹਨਾਂ ਨੇ ਉਸਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਚੁੱਕ ਲਿਆ ਸੀ। ਹੰਸ ਜ਼ਿੰਦਗੀ ਦੇ ਇੱਕ ਔਖੇ ਅਤੇ ਹਨੇਰੇ ਸਮੇਂ ਵਿੱਚੋਂ ਲੰਘਿਆ ਸੀ ਜਿੱਥੇ ਉਹ ਸ਼ੱਕ ਨਾਲ ਗ੍ਰਸਤ ਸੀ। ਮੈਂ ਹੈਰਾਨ ਹਾਂ ਕਿ ਤੁਹਾਡੇ ਜੀਵਨ ਵਿੱਚ ਕਦੇ ਅਜਿਹਾ ਮੌਸਮ ਆਇਆ ਹੈ ਜਿੱਥੇ ਤੁਹਾਡੇ ਵਿਸ਼ਵਾਸ ਦੇ ਕਿਸੇ ਪਹਿਲੂ ਬਾਰੇ ਕੁਝ ਜਿਹੜੀਆਂ ਸ਼ੱਕ ਜਾਂ ਸ਼ੰਕਾਵਾਂ ਜਿਹੜੀਆਂ ਆ ਨੇ ਤੁਹਾਡੇ ਉੱਤੇ ਹਮਲਾ ਕਰ ਦਿੱਤਾ ਹੋਵੇ ਅਤੇ ਤੁਹਾਨੂੰ ਪਰੇਸ਼ਾਨ ਕੀਤਾ ਹੋਵੇ, ਪਰ ਫਿਰ ਵੀ ਜਿਹੜੀਆਂ ਤੁਹਾਡੇ ਕੋਲ ਸੰਭਾਵਨਾਵਾਂ ਆ ਉਹ ਤੁਹਾਡੇ ਕੋਲ ਹੁੰਦੀਆਂ। ਵੋਲਟਰ ਵੈਂਗਰੀਨ ਨੇ ਕਿਹਾ ਹੈ, ਕਈ ਵਾਰ ਵਿਸ਼ਵਾਸ ਪਵਿੱਤਰ ਲੱਗਦਾ ਆ, ਕਈ ਵਾਰ ਵਿਸ਼ਵਾਸ ਮਰਨ ਵਾਲਾ ਲੱਗਦਾ ਆ, ਕਈ ਵਾਰ ਵਿਸ਼ਵਾਸ ਸ਼ੱਕ ਵਰਗਾ ਲੱਗਦਾ ਹੈ, ਵਿਸ਼ਵਾਸ ਨਿਰਾਸ਼ਾ ਵਰਗਾ ਵੀ ਲੱਗਦਾ ਹੈ। ਇਹਨਾਂ ਵਿੱਚੋਂ ਹਰ ਇੱਕ ਚਿਹਰਾ ਜਿਹੜਾ ਪਹਾੜੀਆਂ ਦੀਆਂ ਵੱਖੋ ਵੱਖਰੀਆਂ ਇਸੇ ਇੱਕੋ ਪਹਾੜੀ ਦੀਆਂ ਵੱਖੋ ਵੱਖਰੀਆਂ ਚੋਟੀਆਂ ਵਰਗਾ ਲੱਗਦਾ ਹੈ। ਅੱਜ ਜਿਸ ਸਿਖਰ ਨੂੰ ਅਸੀਂ ਦੇਖਣ ਜਾ ਰਹੇ ਹਾਂ ਉਹ ਹੈ ਸ਼ੱਕ ਅਤੇ ਯਿਸੂ ਕੋਲ ਸ਼ੱਕ ਨੂੰ ਲਿਆਉਣਾ। ਖੈਰ, ਅੱਜ ਸਵੇਰੇ ਜ਼ਬੂਰਾਂ ਵਿੱਚ ਕਈ ਹਫ਼ਤਿਆਂ ਬਾਅਦ ਅਸੀਂ ਮੱਤੀ ਵਿੱਚ ਆਪਣੀ ਲੜੀ ਵਿੱਚ ਵਾਪਸ ਜਾ ਰਹੇ ਹਾਂ। ਜੇਕਰ ਤੁਸੀਂ ਨਿਰਾਸ਼ ਹੋ ਰਿਹਾ ਕਿ ਅਸੀਂ ਚੜ੍ਹਾਈ ਦੇ ਸਾਰੇ ਗੀਤਾਂ ਨੂੰ ਪੂਰਾ ਨਹੀਂ ਕੀਤਾ ਤਾਂ ਨਿਰਾਸ਼ ਨਾ ਹੋਵੋ, ਕਿਉਂਕਿ ਅਸੀਂ ਉਹਨਾਂ ਕੋਲ ਵਾਪਸ ਆਵਾਂਗੇ ਅਤੇ ਉਹਨਾਂ ਨੂੰ ਆਪਣੇ ਸ਼ਾਮ ਦੇ ਇਕੱਠ ਵਿੱਚ ਸਮਾਪਤ ਕਰਾਂਗੇ। ਅਸੀਂ 17 ਸਤੰਬਰ ਨੂੰ ਸ਼ੁਰੂ ਕਰਾਂਗੇ, ਤਾਂ ਜ਼ਰੂਰ ਇਕੱਠੇ ਆਓ ਅਤੇ ਵੇਖੋ ਕਿ ਯਾਤਰਾ ਕਿੱਥੇ ਖਤਮ ਹੁੰਦੀ ਹੈ। ਜੇ ਤੁਸੀਂ ਕੁਝ ਸਮੇਂ ਤੋਂ ਸਾਡੇ ਨਾਲ ਰਹੇ ਹੋ ਤਾਂ ਤੁਹਾਨੂੰ ਪਤਾ ਹੋਵੇਗਾ ਕਿ ਅਸੀਂ ਮੱਤੀ ਦੀ ਕਿਤਾਬ ਵੱਲ ਲਗਾਤਾਰ ਆ ਜਾ ਰਹੇ ਹਾਂ ਤਾਂ ਜੋ ਅਸੀਂ ਇਸਦਾ ਅਧਿਐਨ ਕਰ ਸਕੀਏ। ਪੂਰੇ 5 ਮਹੀਨੇ ਹੋ ਚੁੱਕੇ ਹਨ ਜਦੋਂ ਅਸੀਂ ਪਿਛਲੀ ਵਾਰ ਮੱਤੀ ਦਾ ਅਧਿਐਨ ਕੀਤਾ ਸੀ ਅਤੇ ਹੁਣ ਅਸੀਂ ਨਵੰਬਰ ਦੇ ਅੰਤ ਤੱਕ ਜਿਹੜਾ ਆ ਮੱਤੀ ਦਾ ਅਧਿਐਨ ਕਰਾਂਗੇ। ਅੱਜ ਸਵੇਰੇ ਅਸੀਂ ਮੱਤੀ ਦੀ ਖੁਸ਼ਖਬਰੀ ਦੇ ਇੱਕ ਨਵੇਂ ਭਾਗ ਵਿੱਚ ਜਾਂਦੇ ਹਾਂ। ਕੀ ਤੁਹਾਨੂੰ ਮੱਤੀ ਦੀ ਜਿਹੜੀ ਬਣਤਰ ਆ ਉਹ ਯਾਦ ਆ? ਉਹ ਇੱਕ ਪਾਸੇ ਬਿਰਤਾਂਤ ਜਾਂ ਕਿਰਿਆ ਅਤੇ ਦੂਜੇ ਪਾਸੇ ਭਾਸ਼ਣ ਦੇ ਵਿਚਕਾਰ ਕਿਵੇਂ ਬਦਲਦਾ ਹੈ? ਯਿਸੂ ਨੇ ਕੀ ਕੀਤਾ ਅਤੇ ਯਿਸੂ ਨੇ ਕੀ ਕਿਹਾ ਦੇ ਵਿਚਕਾਰ ਅੱਗੇ ਗਿਣੇ ਪਿੱਛੇ ਵੱਧਦਾ ਹੈ ਅਤੇ ਇਹਨਾਂ ਦੋ ਖੰਭਿਆਂ ਵਿਚਕਾਰ ਅੱਗੇ ਪਿੱਛੇ ਨੂੰ ਗੱਲ ਕਰਦਾ ਹੈ। ਸਾਡੇ ਅਧਿਐਨ ਦੁਆਰਾ ਹੁਣ ਤੱਕ ਅਸੀਂ ਜਾਂਚ ਕੀਤੀ ਹੈ, ਪਹਿਲਾਂ ਮੱਤੀ ਇੱਕ ਬਾਪ ਦੀ ਇੱਕ ਤੋਂ ਲੈ ਕੇ ਚਾਰ ਬਾਪ ਦੀ 25 ਆਇਤ ਤੱਕ ਸਾਡੇ ਕੋਲ ਇੱਕ ਲੰਮਾ ਐਕਸ਼ਨ ਜਿਹੜਾ ਸੈਕਸ਼ਨ ਸੀ ਜੋ ਸਾਨੂੰ ਯਿਸੂ ਦੇ ਜਨਮ ਅਤੇ ਉਸਦੇ ਬਪਤਿਸਮੇ ਬਾਰੇ ਦੱਸਦਾ ਹੈ ਅਤੇ ਫਿਰ ਮੱਤੀ ਉਹਦਾ 5 ਬਾਪ ਦੀ 1 ਆਇਤ ਤੋਂ ਲੈ ਕੇ 7 ਬਾਪ ਦੀ 29 ਆਇਤ ਤੱਕ ਸਾਡੇ ਕੋਲ ਪਹਿਲਾ ਭਾਸ਼ਣ ਜਾਂ ਸਿੱਖਿਆ ਭਾਗ ਸੀ ਜਾਂ ਪਹਾੜੀ ਉਪਦੇਸ਼ ਵਿੱਚ ਯਿਸੂ ਦੀਆਂ ਬਹੁਤ ਮਸ਼ਹੂਰ ਅਤੇ ਚੁਣੌਤੀਪੂਰਨ ਸਿੱਖਿਆਵਾਂ। ਮੱਤੀ ਉਹਦਾ 8 ਬਾਪ ਦੀ 1 ਤੋਂ ਲੈ ਕੇ 9 ਬਾਪ ਦੀ 34 ਆਇਤ ਤੱਕ ਸਾਡੇ ਕੋਲ ਦੂਜਾ ਐਕਸ਼ਨ ਸੈਕਸ਼ਨ ਸੀ ਜੋ ਸਾਨੂੰ ਯਿਸੂ ਦੇ ਮਹਾਨ ਚਮਤਕਾਰਾਂ ਬਾਰੇ ਦੱਸਦਾ ਹੈ। ਫਿਰ ਮੱਤੀ ਉਹਦਾ 9 ਬਾਪ ਦੀ 35 ਆਇਤ ਤੋਂ ਲੈ ਕੇ 11 ਬਾਪ ਦੀ 1 ਆਇਤ ਤੋਂ ਤੱਕ ਸਾਡੇ ਕੋਲ ਦੂਜਾ ਸਿੱਖਿਆ ਭਾਗ ਹੈ ਜਿੱਥੇ ਯਿਸੂ ਆਪਣੇ ਚੇਲਿਆਂ ਅਤੇ ਕਮਿਸ਼ਨਾਂ ਨਾਲ ਗੱਲ ਕਰਦਾ ਅਤੇ ਉਹਨਾਂ ਨੂੰ ਸੇਵਾ ਲਈ ਨਿਰਦੇਸ਼ ਦਿੰਦਾ ਹੈ। ਅਸੀਂ ਪਹਿਲੇ ਅਧਿਆਵਾਂ ਵਿੱਚ ਯਹੂਨਾ ਦੁਆਰਾ ਘੋਸ਼ਿਤ ਰਾਜ ਨੂੰ ਦੇਖਿਆ ਹੈ। ਅਸੀਂ ਪਹਾੜ ਉੱਤੇ ਮਹਾਨ ਉਪਦੇਸ਼ ਵਿੱਚ ਯਿਸੂ ਦੇ ਦੁਆਰਾ ਘੋਸ਼ਿਤ ਰਾਜ ਨੂੰ ਦੇਖਿਆ ਹੈ। ਅਸੀਂ ਯਿਸੂ ਦੀ ਚਮਤਕਾਰੀ ਸ਼ਕਤੀ ਦੁਆਰਾ ਉਸਦੇ ਕੰਮਾਂ ਦੁਆਰਾ ਘੋਸ਼ਿਤ ਰਾਜ ਨੂੰ ਦੇਖਿਆ ਹੈ। ਅਸੀਂ ਰਸੂਲਾਂ ਦੇ ਕੰਮਾਂ ਦੁਆਰਾ ਘੋਸ਼ਿਤ ਰਾਜ ਨੂੰ ਦੇਖਿਆ ਹੈ, ਜਿਵੇਂ ਕਿ ਉਹ ਅਧਿਆਇ 10 ਵਿੱਚ ਭੇਜੇ ਗਏ ਸਨ। ਅਧਿਆਇ 10 ਦੇ ਦੌਰਾਨ ਯਿਸੂ ਆਪਣੇ ਚੇਲਿਆਂ ਨੂੰ ਹਦਾਇਤ ਦਿੰਦਾ ਹੈ ਜਾਂ ਸਿਖਾਉਂਦਾ ਹੈ ਕਿ ਉਹ ਉਹਨਾਂ ਨੂੰ ਦਲੇਰੀ ਨਾਲ ਸੱਚ ਦਾ ਬਚਨ ਬੋਲਣ ਲਈ ਭੇਜਣ ਤੋਂ ਪਹਿਲਾਂ ਉਹ ਉਹਨਾਂ ਨਾਲ ਸਮਾਂ ਬਿਤਾ ਰਿਹਾ ਹੈ ਕਿ ਉਹਨਾਂ ਨੂੰ ਕਿਵੇਂ ਜਾਣਾ ਹੈ ਅਤੇ ਉਹ ਉਹਨਾਂ ਨੂੰ ਇਹ ਦੱਸ ਰਿਹਾ ਹੈ ਕਿ ਕੀ ਉਮੀਦ ਕਰਨੀ ਹੈ। ਕੁਝ ਤਰੀਕਿਆਂ ਨਾਲ ਅਸੀਂ ਅਧਿਆਇ 10 ਨੂੰ ਯਿਸੂ ਦੀ ਸੇਵਾ ਕਰਨ ਦੇ ਸਿਧਾਂਤਾਂ ਦੇ ਦਸਤਾਵੇਜ਼ ਵਜੋਂ ਦੇਖ ਸਕਦੇ ਹਾਂ ਅਤੇ ਉੱਥੇ ਅਧਿਆਇ 10 ਵਿੱਚ ਅਸੀਂ ਯਿਸੂ ਨੂੰ ਆਪਣੇ ਚੇਲਿਆਂ ਨੂੰ ਕਹਿੰਦੇ ਦੇਖਦੇ ਹਾਂ। ਤੁਸੀਂ ਇਸ 'ਤੇ ਨਜ਼ਰ ਮਾਰ ਸਕਦੇ ਹਾਂ। ਹੁਣ ਪਰਮੇਸ਼ਰ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਪ੍ਰਬੰਧਾਂ ਬਾਰੇ ਬੇਪਰਵਾਹ ਰਹੋ। ਪਹਿਲੀ ਗੱਲ ਕੀ ਹੈ, ਪਰਮੇਸ਼ਰ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਜਿਹੜੇ ਪ੍ਰਬੰਧ ਆ ਉਹਨਾਂ ਬਾਰੇ ਬੇਪਰਵਾਹ ਹੋ ਜਾਓ। 9 ਬਾਪ ਉਹਦੀ 9 ਤੋਂ 12 ਆਇਤ, ਤੁਹਾਡੇ ਦੁਆਰਾ ਭੇਜੇ ਗਏ ਸੰਦੇਸ਼ ਦੀ ਗੰਭੀਰਤਾ ਬਾਰੇ ਸੁਚੇਤ ਰਹੋ। 13 ਤੋਂ 15 ਆਇਤ, ਬੁੱਧੀਮਾਨ ਬਣੋ ਕਿਉਂਕਿ ਤੁਸੀਂ ਬਘਿਆੜਾਂ ਦੇ ਵਿਚਕਾਰ ਆ। 16 ਆਇਤ, ਆਉਣ ਵਾਲੇ ਜ਼ੁਲਮ ਲਈ ਚੌਕਸ ਰਹੋ। 17 ਤੋਂ 18 ਆਇਤ, ਆਪਣੇ ਸ਼ਬਦਾਂ ਲਈ ਰੱਬ 'ਤੇ ਨਿਰਭਰ ਰਹੋ। 19 ਤੋਂ 20 ਆਇਤ, ਬਿਨਾਂ ਡਰੇ ਰਹੋ ਅਤੇ ਬੋਲੋ। 26 ਤੋਂ 31 ਆਇਤ, ਦੂਜਿਆਂ ਦੇ ਸਾਹਮਣੇ ਮਸੀਹ ਦਾ ਇਕਰਾਰ ਕਰਨ ਲਈ ਤਿਆਰ ਰਹੋ। 32 ਤੋਂ 33, ਲੋਕਾਂ ਦੀ ਵੰਡ ਤੋਂ ਸੁਚੇਤ ਰਹੋ। 34 ਤੋਂ 36 ਆਇਤ, ਮਸੀਹ ਨੂੰ ਆਪਣਾ ਨੰਬਰ 1 ਬਣਾਉਣ ਲਈ ਤਿਆਰ ਰਹੋ। ਆਪਣੇ ਆਪ ਨੂੰ ਇਨਕਾਰ ਕਰਨ ਅਤੇ ਆਪਣੀ ਸਲੀਬ ਨੂੰ ਸਹਿਣ ਲਈ ਤਿਆਰ ਰਹੋ। 38 ਤੋਂ 39 ਆਇਤ, ਅਜਿਹਾ ਵਿਅਕਤੀ ਬਣੋ ਜਦ ਦੂਜਿਆਂ ਲਈ ਅਸੀਸ ਲਿਆਵੇ। 40 ਤੋਂ 42 ਆਇਤ, ਖੈਰ ਉਸ ਵਿਆਪਕ ਅਧਿਐਨ ਭਾਗ ਤੋਂ ਬਾਅਦ ਮੱਤੀ ਅਧਿਆਇ ਉਹਦਾ 11 ਬਾਪ ਦੀ 12 ਵਿੱਚ ਬਿਰਤਾਂਤ ਵੱਲ ਜਾਂ ਕਾਰਵਾਈ ਵੱਲ ਵਾਪਸ ਆਉਂਦਾ ਹੈ ਅਤੇ ਇਹ ਤੀਜਾ ਬਿਰਤਾਂਤ ਹੈ ਅਤੇ ਇਸ ਰਾਜ ਨੂੰ ਜਵਾਬ ਦੇਣ ਲਈ ਇੱਕ ਚੁਣੌਤੀ ਦੀ ਸ਼ੁਰੂਆਤ ਵੇਖਦੇ ਹਾਂ ਜੋ ਸਮੇਂ ਵਿੱਚ ਟੁੱਟ ਗਿਆ ਹੈ। ਯਹੂਨਾ ਬਪਤਿਸਮੇ ਦੇਣ ਵਾਲਾ ਪਰਿਵਰਤਨ ਆਇਤ ਜਿਹੜੀ ਇੱਕ, ਜਦੋਂ ਯਿਸੂ ਨੇ ਆਪਣੇ 12 ਚੇਲਿਆਂ ਨੂੰ ਹਦਾਇਤ ਦੇਣੀ ਪੂਰੀ ਕਰ ਲਈ ਤਾਂ ਉੱਥੇ ਉਹਨਾਂ ਦੇ ਸ਼ਹਿਰਾਂ ਵਿੱਚ ਉਪਦੇਸ਼ ਦੇਣ ਅਤੇ ਪ੍ਰਚਾਰ ਕਰਨ ਲਈ ਚਲਿਆ ਗਿਆ। ਯਿਸੂ ਪ੍ਰਚਾਰ ਅਤੇ ਉਪਦੇਸ਼ ਦੇ ਉਦੇਸ਼ ਨਾਲ ਉਹਨਾਂ ਦੇ ਸ਼ਹਿਰਾਂ ਵਿੱਚ ਗਿਆ। ਫਿਰ ਆਇਤ 2 ਅਤੇ 3 ਅਸੀਂ ਪੜ੍ਹਦੇ ਹਾਂ, ਹੁਣ ਜਦੋਂ ਯਹੂਨਾ ਨੇ ਮਸੀਹ ਦੇ ਕੰਮਾਂ ਬਾਰੇ ਜੇਲ੍ਹ ਵਿੱਚ ਸੁਣਿਆ ਤਾਂ ਉਸਨੇ ਆਪਣੇ ਚੇਲਿਆਂ ਦੁਆਰਾ ਸੰਦੇਸ਼ ਭੇਜਿਆ ਅਤੇ ਉਸਨੂੰ ਕਿਹਾ ਕਿ ਆਉਣ ਵਾਲਾ ਤੂੰ ਹੀ ਹੈ ਜਾਂ ਅਸੀਂ ਕਿਸੇ ਹੋਰ ਦੀ ਭਾਲ ਕਰੀਏ। ਜੌਨ ਜੇਲ੍ਹ ਵਿੱਚ ਸੜ ਰਿਹਾ ਸੀ। ਰਾਜਾ ਹੈਰੋਦੇਸ ਐਂਟੀਪਾਸ ਗਲੀਲ ਦੇ ਸ਼ਾਸਕ ਜਿਸ ਖੇਤਰ ਵਿੱਚ ਯਿਸੂ ਪ੍ਰਚਾਰ ਕਰ ਰਿਹਾ ਸੀ, ਯਹੂਨਾ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਸੀ ਕਿਉਂਕਿ ਜੌਨ ਨੇ ਹੈਰੋਦੇਸ ਨੂੰ ਉਸਦੇ ਵਾਧੂ ਵਿਆਹੁਤਾ ਸੰਬੰਧਾਂ ਲਈ ਜਨਤਕ ਤੌਰ 'ਤੇ ਜਾਂ ਲੋਕਾਂ ਦੇ ਵਿਚਕਾਰ ਝਿੜਕਿਆ ਸੀ। ਹੈਰੋਦੇਸ ਰੋਮ ਵਿੱਚ ਆਪਣੇ ਭਰਾ ਨੂੰ ਮਿਲਣ ਗਿਆ ਸੀ ਅਤੇ ਉੱਥੇ ਉਸਨੇ ਆਪਣੇ ਭਰਾਵਾਂ ਦੀ ਪਤਨੀ ਨੂੰ ਭਰਮਾਇਆ ਸੀ ਅਤੇ ਫਿਰ ਉਸਨੇ ਆਪਣੀ ਪਤਨੀ ਨੂੰ ਤਲਾਕ ਦੇ ਦਿੱਤਾ ਅਤੇ ਆਪਣੀ ਸਾਲੀ ਨੂੰ ਆਪਣੀ ਨਵੀਂ ਪਤਨੀ ਬਣਾਉਣ ਲਈ ਲੈ ਆਇਆ। ਜੌਨ ਨੇ ਜਨਤਕ ਤੌਰ 'ਤੇ ਉੱਚੀ ਆਵਾਜ਼ ਵਿੱਚ ਇਸ ਵਿਵਹਾਰ ਦੀ ਨਿੰਦਾ ਕੀਤੀ ਅਤੇ ਕੀਮਤ ਅਦਾ ਕੀਤੀ। ਉਸ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ ਅਤੇ ਬਾਅਦ ਵਿੱਚ ਸਿਰ ਕਲਮ ਕਰ ਦਿੱਤਾ ਗਿਆ। ਉਸਦਾ ਸਿਰ ਹੈਰੋਦੇਸ ਦੀ ਵਿਚਾਰੀ ਪਤਨੀ ਲਈ ਇੱਕ ਥਾਲ ਵਿੱਚ ਰੱਖ ਕੇ ਲਿਆਂਦਾ ਗਿਆ। ਹੁਣ ਜਦੋਂ ਇਸ ਜੇਲ੍ਹ ਵਿੱਚ ਉਸਨੇ ਯਿਸੂ ਬਾਰੇ ਸੁਣਿਆ ਅਤੇ ਉਹ ਕੀ ਕਰ ਰਿਹਾ ਸੀ ਅਤੇ ਉਸਦੀਆਂ ਰਿਪੋਰਟਾਂ ਸੁਣੀਆਂ ਅਤੇ ਮੈਥਿਊ ਨੇ ਰਿਕਾਰਡ ਕੀਤਾ। ਉਸਨੇ ਆਪਣੇ ਚੇਲਿਆਂ ਨੂੰ ਯਿਸੂ ਨੂੰ ਇਹ ਸਵਾਲ ਪੁੱਛਣ ਲਈ ਭੇਜਿਆ ਕਿ ਤੁਸੀਂ ਉਹ ਜੋਣ ਵਾਲਾ ਹੈ ਜਾਂ ਅਸੀਂ ਕਿਸੇ ਹੋਰ ਦੀ ਭਾਲ ਕਰੀਏ। ਉਸ ਦੇ ਇਸ ਸਵਾਲ ਦਾ ਕੀ ਮਤਲਬ ਹੈ? ਸਪਰਜਨ ਕਹਿੰਦਾ ਹੈ, ਮੈਨੂੰ ਵਿਸ਼ਵਾਸ ਹੈ ਕਿ ਜੋਨ ਨੂੰ ਇਸ ਮਾਮਲੇ ਬਾਰੇ ਕੋਈ ਸ਼ੱਕ ਨਹੀਂ ਸੀ। ਉਹ ਇਹ ਸੁਝਾਅ ਦਿੰਦਾ ਹੈ ਕਿ ਚੇਲਿਆਂ ਨੂੰ ਉਹਨਾਂ ਦੇ ਆਪਣੇ ਸ਼ੱਕ ਕਰਨ ਭੇਜਿਆ ਗਿਆ ਸੀ। ਜੇਸੀ ਰੋਇਲ ਸਪਰਜਨ ਨਾਲ ਸਹਿਮਤ ਹੈ। ਜਿਵੇਂ ਕਿ ਮੈਂ ਸਪਰਜਨ ਜਾਂ ਰੋਇਲ ਨਾਲ ਅਸਹਿਮਤ ਹੋਣ ਲਈ ਬਹੁਤਾ ਜ਼ਿਆਦਾ ਜਿਹੜਾ ਮੇਰੇ ਕੋਲ ਤੋਂ ਸਬੂਤ ਨਹੀਂ ਹੈ, ਜਾਂ ਮੈਂ ਆਪਣੇ ਆਪ ਨੂੰ ਬਹੁਤ ਬਿਮਾਰ ਮਹਿਸੂਸ ਕਰਦਾ ਹਾਂ ਕਿਉਂਕਿ ਮੇਰੇ ਕੋਲ ਇੰਨੇ ਜ਼ਿਆਦਾ ਸੰਸਾਧਨ ਨਹੀਂ ਹੈ, ਪਰ ਫਿਰ ਵੀ ਮੈਂ ਉਹਨਾਂ ਨਾਲ ਅਸਹਿਮਤ ਹਾਂ। ਸਪਰਜਨ ਦੇ ਨਾਲ ਅਤੇ ਜੇਸੀ ਰੋਇਲ ਦੇ ਨਾਲ ਮੈਂ ਅਸਹਿਮਤ ਹਾਂ। ਕਿਉਂ? ਕਿਉਂਕਿ ਯਹੂਨਾ ਨੇ ਆਪਣੇ ਚੇਲਿਆਂ ਰਾਹੀਂ ਸੁਨੇਹਾ ਭੇਜਿਆ ਅਤੇ ਯਿਸੂ ਨੂੰ ਕਿਹਾ ਕਿ ਆਉਣ ਵਾਲਾ ਤੂੰ ਹੀ ਹੈ ਜਾਂ ਅਸੀਂ ਕਿਸੇ ਹੋਰ ਨੂੰ ਲੱਭੀਏ। ਕਿਸੇ ਵਿਅਕਤੀ ਦੇ ਮਨੋਵਿਗਿਆਨ ਅਤੇ ਅੰਦਾਜ਼ਾ ਲਗਾਉਣ ਵੇਲੇ ਸਾਨੂੰ ਹਮੇਸ਼ਾ ਹੀ ਸਾਵਧਾਨ ਰਹਿਣਾ ਚਾਹੀਦਾ ਆ। ਪਰ ਮੈਨੂੰ ਲੱਗਦਾ ਹੈ ਕਿ ਜੌਨ ਨੂੰ ਇੱਥੇ ਸ਼ੱਕ ਆ। ਇਹ ਨਹੀਂ ਕਿ ਮਸੀਹਾ ਆ ਰਿਹਾ ਸੀ, ਪਰ ਇਹ ਕਿ ਯਿਸੂ ਇਹ ਵਾਲਾ ਮਸੀਹਾ ਸੀ ਜਾਂ ਨਹੀਂ, ਕਿ ਯਿਸੂ ਉਹ ਮਸੀਹਾ ਹੈ ਜਿਸ ਦੀ ਯਹੂਨਾ ਉਮੀਦ ਕਰ ਰਿਹਾ ਸੀ। ਅਤੇ ਇਸ ਸ਼ੱਕ ਵਿੱਚ ਮੈਂ ਵਿਸ਼ਵਾਸ ਕਰਦਾ ਹਾਂ ਕਿ ਸਾਡੇ ਲਈ ਸ਼ੱਕ ਕਰਨਾ, ਸ਼ੱਕ ਨਾਲ ਨਿਗਿੱਠਣ ਅਤੇ ਉਸਨੂੰ ਯਿਸੂ ਕੋਲ ਲਿਆਉਣ ਬਾਰੇ ਸਿੱਖਣ ਲਈ ਬਹੁਤ ਕੁਝ ਆ। ਮੈਂ ਚਾਹੁੰਦਾ ਕਿ ਅਸੀਂ ਅੱਜ ਸਵੇਰੇ ਦੋ ਸਵਾਲਾਂ 'ਤੇ ਵਿਚਾਰ ਕਰੀਏ। ਪਹਿਲਾ, ਸ਼ੱਕ ਕਿੱਥੋਂ ਆਉਂਦਾ ਹੈ? ਅਤੇ ਦੂਸਰਾ, ਸ਼ੱਕ ਨੂੰ ਦੂਰ ਕਿਵੇਂ ਕਰੀਏ? ਸੋ ਪਹਿਲੀ ਚੀਜ਼, ਸ਼ੱਕ ਕਿੱਥੋਂ ਆਉਂਦਾ ਹੈ? ਖੈਰ, ਆਤਮਾ ਦੀ ਹਨੇਰੀ ਰਾਹ 'ਤੇ ਜੋ ਕਿ ਸ਼ੱਕ ਆ, ਆ ਸਕਦੀ ਹੈ ਸਾਡੇ ਮਨਾਂ 'ਤੇ ਕਿਸੇ ਵੀ ਤਰ੍ਹਾਂ ਵੱਖੋ ਵੱਖ ਕਾਰਨਾਂ ਕਰਕੇ ਹਮਲਾ ਕਰ ਸਕਦੀ ਹੈ। ਪਰ ਮੈਂ ਸੋਚਦਾ ਹਾਂ ਨਿਸ਼ਚਿਤ ਤੌਰ 'ਤੇ ਇਸ ਹਵਾਲੇ ਦੇ ਦੋ ਮੁੱਖ ਖੇਤਰ ਹਨ ਜਿੱਥੇ ਸ਼ੱਕ ਸਾਡੇ 'ਤੇ ਹਮਲਾ ਕਰ ਸਕਦੀ ਹੈ। ਅਤੇ ਪਹਿਲਾ ਹੈ ਅਣਉਚਿਤ ਉਮੀਦਾਂ। ਅਣਉਚਿਤ ਜਿਹੜੀਆਂ ਉਮੀਦਾਂ ਆ ਉਹਨਾਂ ਦਾ ਕਰਕੇ ਜਿਹੜਾ ਸ਼ੱਕ ਪੈਦਾ ਹੁੰਦਾ। ਹੁਣ ਜੇਲ੍ਹ ਵਿੱਚ ਜਿਹੜਾ ਯਹੂਨਾ ਜਾਂ ਜੌਨ ਆ, ਉਹ ਬੰਦ ਆ, ਚੀਜ਼ਾਂ ਕੰਮ ਕਰ ਨਹੀਂ ਕਰ ਰਹੀਆਂ ਜਿਵੇਂ ਕਿ ਉਸਨੇ ਸੋਚਿਆ ਸੀ ਕਿ ਉਹ ਕਰਨਗੀਆਂ। ਆਪਣੀ ਬਾਈਬਲ ਉਹਨਾਂ ਦੇ ਮੱਤੀ ਅਧਿਆਇ 3 ਨੂੰ ਦੇਖੋ। ਕੀ ਤੁਹਾਨੂੰ ਉਹ ਅਧਿਆਇ ਯਾਦ ਹੈ ਜਿਸ ਨੇ ਯਹੂਨਾ ਬਪਤਿਸਮਾ ਦੇਣ ਵਾਲੇ ਦੀ ਸੇਵਕਾਈ ਬਾਰੇ ਬਹੁਤ ਕੁਝ ਕਿਹਾ? ਯਹੂਨਾ ਇੱਕ ਜਨਤਕ ਸ਼ਖਸੀਅਤ ਸੀ। ਉਹ ਆਪਣੇ ਅਜੀਬ ਪਹਿਰਾਵੇ ਅਤੇ ਸੇਰਿੰਗ ਸੰਦੇਸ਼ ਦੇ ਨਾਲ ਉਜਾੜ ਵਿੱਚ ਹਲਚਲ ਪੈਦਾ ਕਰ ਰਿਹਾ ਸੀ। ਮੱਤੀ 3:10 ਵਿੱਚ ਯਹੂਨਾ ਨੇ ਲੋਕਾਂ ਨੂੰ ਕਿਹਾ, ਹੁਣ ਵੀ ਰੁੱਖਾਂ ਦੀਆਂ ਜੜ੍ਹਾਂ ਉੱਤੇ ਕੁਹਾੜਾ ਰੱਖਿਆ ਗਿਆ ਹੈ, ਇਸ ਲਈ ਹਰੇਕ ਰੁੱਖ ਜਿਹੜਾ ਚੰਗਾ ਫਲ ਨਹੀਂ ਦਿੰਦਾ ਵੱਢਿਆ ਜਾਂਦਾ ਹੈ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ। ਯਹੂਨਾ ਨੇ ਪ੍ਰਚਾਰ ਕੀਤਾ ਕਿ ਨਿਆਂ ਆਉਣ ਵਾਲਾ ਸੀ। ਉਸਨੇ ਪ੍ਰਚਾਰ ਕੀਤਾ ਕਿ ਲੋਕਾਂ ਨੂੰ ਆਉਣ ਵਾਲੇ ਕ੍ਰੋਧ ਤੋਂ ਭੱਜਣਾ ਚਾਹੀਦਾ ਹੈ। ਉਸਨੇ ਪ੍ਰਚਾਰ ਕੀਤਾ ਕਿ ਉਹਨਾਂ ਨੂੰ ਤੌਬਾ ਕਰਨੀ ਚਾਹੀਦੀ ਹੈ ਅਤੇ ਚੰਗਾ ਫਲ ਦੇਣਾ ਚਾਹੀਦਾ ਹੈ, ਜਾਂ ਉਹਨਾਂ ਨੂੰ ਕੱਟ ਕੇ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ। ਯਹੂਨਾ ਨੇ ਆਉਣ ਵਾਲੇ ਨਿਰਣੇ ਦਾ ਸੁਨੇਹਾ ਲਿਆਂਦਾ ਅਤੇ ਅੰਤ ਨੇੜੇ ਹੈ, ਨਿਰਣਾ ਨੇੜੇ ਹੈ। ਫਿਰ ਉਹ ਆਪਣੇ ਆਪ ਨੂੰ ਜੇਲ੍ਹ ਵਿੱਚ ਅਤੇ ਯਿਸੂ ਪਰਮੇਸ਼ਰ ਦੀ ਦਇਆ ਦਾ ਪ੍ਰਚਾਰ ਕਰਦਾ ਹੋਇਆ ਪਾਉਂਦਾ ਹੈ। ਆਉਣ ਵਾਲੇ ਫੈਸਲੇ ਦੀ ਉਸਦੀ ਉਮੀਦ ਪੂਰੀ ਨਹੀਂ ਹੋਈ ਅਤੇ ਉਹ ਆਪਣੇ ਆਪ ਵਿੱਚ ਸੋਚਣ ਲੱਗ ਪਿਆ ਕਿ ਮੈਂ ਕੀ ਗਲਤ ਕੀਤਾ ਹੈ, ਕਿ ਮੈਂ ਗਲਤ ਕੀਤਾ ਹੈ। ਸ਼ਾਇਦ ਉਸਨੇ ਸੋਚਿਆ ਕਿ ਮਸੀਹਾ ਦੀ ਸ਼ਕਤੀ ਉਸਨੂੰ ਜੇਲ੍ਹ ਦੀ ਕੋਠੜੀ ਵਿੱਚੋਂ ਛਡਾਉਣ ਲਈ ਲਿਆਏਗੀ ਜਿਸ ਵਿੱਚ ਉਸਨੇ ਆਪਣੇ ਆਪ ਨੂੰ ਪਾਇਆ ਸੀ। ਉਸਦੀਆਂ ਉਮੀਦਾਂ ਪੂਰੀਆਂ ਨਹੀਂ ਹੋ ਰਹੀਆਂ ਸਨ। ਯਿਸੂ ਉਸ ਤਰ੍ਹਾਂ ਕੰਮ ਨਹੀਂ ਕਰ ਰਿਹਾ ਸੀ ਜਿਵੇਂ ਉਹ ਉਮੀਦ ਕਰਦਾ ਸੀ। ਉਸਦੀ ਸਥਿਤੀ ਉਹ ਨਹੀਂ ਸੀ ਜਿਸ ਦੀ ਉਸਨੇ ਉਮੀਦ ਕੀਤੀ ਸੀ ਅਤੇ ਇਸਨੇ ਜਿਹੜੇ ਸ਼ੰਕੇ ਜਾਂ ਸਵਾਲ ਪੈਦਾ ਕੀਤੇ। ਗ੍ਰੇਸੀਆ ਬਰਨਹੈਮ ਨਾਂ ਦੀ ਇੱਕ ਮਿਸ਼ਨਰੀ ਸੀ ਜਿਸ ਨੂੰ ਫਿਲੀਪਾਈਨਜ਼ ਵਿੱਚ ਅੱਤਵਾਦੀਆਂ ਨੇ 1 ਸਾਲ ਤੋਂ ਵੱਧ ਸਮੇਂ ਲਈ ਬੰਦੀ ਬਣਾ ਕੇ ਰੱਖਿਆ ਸੀ ਅਤੇ ਜਿਸ ਦਾ ਪਤੀ ਬਚਾਅ ਦੌਰਾਨ ਮਰ ਗਿਆ ਸੀ। ਉਹ ਲਿਖਦੀ ਹੈ, ਕਈ ਵਾਰ ਮੈਂ ਸੋਚਦੀ ਹਾਂ ਮਾਰਟਿਨ ਕਿਉਂ ਮਰਿਆ ਜਦੋਂ ਹਰ ਕੋਈ ਪ੍ਰਦਰਸ਼ਨ ਕਰ ਰਿਹਾ ਸੀ ਕਿ ਉਹ ਨਹੀਂ ਕਰੇਗਾ। ਬਾਈਬਲ ਤੁਹਾਨੂੰ ਇਹ ਵਿਸ਼ਵਾਸ ਕਰਨ ਲਈ ਕਿਉਂ ਅਗਵਾਈ ਕਰਦੀ ਹੈ ਕਿ ਜੇ ਤੁਸੀਂ ਕਿਸੇ ਖਾਸ ਤਰੀਕੇ ਨਾਲ ਪ੍ਰਾਰਥਨਾ ਕਰਦੇ ਹੋ ਤਾਂ ਤੁਹਾਨੂੰ ਪ੍ਰਾਪਤ ਹੋਵੇਗਾ ਜਿਸ ਲਈ ਤੁਸੀਂ ਪ੍ਰਾਰਥਨਾ ਕਰਦੇ ਹੋ। ਦੁਨੀਆ ਭਰ ਦੇ ਲੋਕ ਪ੍ਰਾਰਥਨਾ ਕਰ ਰਹੇ ਹਨ ਕਿ ਅਸੀਂ ਦੋਵੇਂ ਜ਼ਿੰਦਾ ਬਾਹਰ ਨਿਕਲੀਏ, ਪਰ ਅਸੀਂ ਨਹੀਂ ਨਿਕਲੇ। ਉਸਦੇ ਸਵਾਲਾਂ ਨੇ ਉਸਨੂੰ ਅਹਿਸਾਸ ਕਰਵਾਇਆ ਕਿ ਰੱਬ ਦੀ ਕੁਦਰਤ ਨੂੰ ਸਮਝਣਾ ਹਮੇਸ਼ਾ ਆਸਾਨ ਨਹੀਂ ਹੁੰਦਾ। ਮੇਰੇ ਕੋਲ ਧਾਰਨਾ ਸੀ ਕਿ ਰੱਬ ਕਿਹੋ ਜਿਹਾ ਹੈ ਅਤੇ ਇਸ ਕਰਕੇ ਜੀਵਨ ਕਿਵੇਂ ਹੋਣਾ ਚਾਹੀਦਾ ਹੈ। ਪਰ ਜੰਗਲ ਵਿੱਚ ਮੈਂ ਸਿੱਖਿਆ ਕਿ ਮੈਂ ਰੱਬ ਬਾਰੇ ਉਨਾ ਨਹੀਂ ਜਾਣਦਾ ਮੈਂ ਜਿੰਨਾ ਮੈਂ ਸੋਚਿਆ ਸੀ ਕਿ ਮੈਂ ਕੀਤਾ ਹੈ। ਮੇਰੇ ਕੋਲ ਉਹ ਹੁਣ ਕਿਸੇ ਧਰਮ ਸ਼ਾਸਤਰ ਬਕਸੇ ਵਿੱਚ ਨਹੀਂ ਹੈ ਜੋ ਮੈਂ ਜਾਣਦਾ ਹਾਂ ਕਿ ਉਹ ਇਹ ਹੈ ਕਿ ਪਰਮਾਤਮਾ ਪਰਮਾਤਮਾ ਹੈ ਅਤੇ ਮੈਂ ਕੁਝ ਵੀ ਨਹੀਂ। ਸੰਸਾਰ ਪਾਪ ਦੇ ਕਾਰਨ ਇੱਕ ਗੜਬੜ ਵਿੱਚ ਹੈ, ਨਾ ਕਿ ਪਰਮੇਸ਼ੁਰ। ਮੇਰੇ ਨਾਲ ਕੁਝ ਭਿਆਨਕ ਗੱਲਾਂ ਹੋ ਸਕਦੀਆਂ ਹਨ, ਪਰ ਪਰਮੇਸ਼ੁਰ ਉਹੀ ਕਰਦਾ ਹੈ ਜੋ ਸਹੀ ਹੁੰਦਾ ਹੈ ਅਤੇ ਉਹ ਮਾੜੀਆਂ ਸਥਿਤੀਆਂ ਵਿੱਚੋਂ ਚੰਗਾ ਬਣਾਉਣ ਮਾੜੀਆਂ ਸਥਿਤੀਆਂ ਵਿੱਚ ਚੰਗਾ ਬਣਾਉਂਦਾ ਹੈ। ਜਿਹੜੀ ਹੈ ਕੋਰੀ ਕਟਰ ਸੋਲ ਸਰਵਾਈਵਰ ਆਪਣੀ ਦੇ ਨਾਂ ਦੀ ਕਿਤਾਬ ਵਿੱਚ ਇਸ ਤਰੀਕਾ ਲਿਖਦਾ। ਗ੍ਰੇਸੀਆ ਨੂੰ ਇਸ ਬਾਰੇ ਕੁਝ ਉਮੀਦਾਂ ਸਨ ਕਿ ਰੱਬ ਕੇ ਹੋ ਗਿਆ ਸੀ ਅਤੇ ਪਰਮੇਸ਼ੁਰ ਨੇ ਕੀ ਕਰਨਾ ਸੀ, ਅਤੇ ਜਦੋਂ ਉਹ ਇਹ ਉਲਝਣ ਵਿੱਚ ਸਨ ਤਾਂ ਇਸ ਨੇ ਸਵਾਲਾਂ ਦਾ ਜਾਂ ਸ਼ੰਕੇ ਪੈਦਾ ਕੀਤੇ। ਉਹ ਇਸ ਸਿੱਟੇ 'ਤੇ ਪਹੁੰਚੀ ਕਿ ਰੱਬ ਰੱਬ ਆ, ਮੈਂ ਨਹੀਂ। ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਤੇ ਪਰਮਾਤਮਾ ਨੂੰ ਇੱਕ ਬਕਸੇ ਵਿੱਚ ਪਾਉਂਦੇ ਹਾਂ ਤਾਂ ਕਹਿੰਦੇ ਹਾਂ ਕਿ ਜੇਕਰ ਮੈਂ ਅਜਿਹਾ ਕਰਦਾ ਹਾਂ ਤਾਂ ਉਸ ਨੂੰ ਇਹ ਕਰਨਾ ਚਾਹੀਦਾ ਹੈ। ਅਸੀਂ ਬੇਕਾਰ ਉਮੀਦਾਂ ਲਗਾ ਰੱਖਦੇ ਹਾਂ ਰੱਬ ਦੇ ਕੋਲੋਂ। ਜੇ ਮੈਂ ਸਖਤ ਪ੍ਰਾਰਥਨਾ ਕਰਦਾ ਹਾਂ, ਜੇ ਮੈਂ ਕਾਫੀ ਦੇਰ ਪ੍ਰਾਰਥਨਾ ਸੇਵਾ ਕਰਦਾ ਹਾਂ, ਜੇ ਮੈਂ ਪੂਰੀ ਲਗਨ ਨਾਲ ਅਧਿਐਨ ਕਰਾਂ ਤਾਂ ਰੱਬ ਜ਼ਰੂਰ ਇੱਦਾਂ ਕਰੇਗਾ। ਪਰ ਜੇ ਉਹ ਨਹੀਂ ਕਰਦਾ ਤਾਂ ਫੇਕ ਹੀ, ਜੇ ਉਹ ਠੀਕ ਨਹੀਂ ਕਰਦਾ, ਬਚਾਉਂਦਾ ਨਹੀਂ, ਬਹਾਲ ਨਹੀਂ ਕਰਦਾ, ਨਹੀਂ ਕਰਦਾ ਤਾਂ ਫੇਰ ਕੀ। ਅੱਗੇ ਲੱਗਦਾ ਹੈ ਕਿ ਉਹਨਾਂ ਦੀਆਂ ਯਿਸੂ ਦੀਆਂ ਉਮੀਦਾਂ ਘੱਟੋ ਘੱਟ ਕੋਈ ਹੱਦ ਤੱਕ ਅਸਾਧਾਰਨ ਹੋਈਆਂ ਹਨ। ਅਣਉਚਿਤ ਉਮੀਦਾਂ ਸਾਨੂੰ ਆਤਮਾ ਦੀ ਹਨੇਰੀ ਰਾਤ ਵਿੱਚ ਲੈ ਜਾ ਸਕਦੀਆਂ ਹਨ, ਜੋ ਕਿ ਸ਼ੱਕ ਹੈ। ਪਰ ਸ਼ੱਕ ਵੀ ਤਾਂ ਆ ਸਕਦਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਯੂਹੰਨਾ ਬਪਤਿਸਮੇ ਨਾਲ ਵੀ ਹੋ ਸਕਦਾ ਹੈ। ਔਖੇ ਦੂਸਰਾ ਹੁਣ ਕਿੱਥੋਂ ਆਉਂਦੀਆਂ ਇਹ ਸ਼ੱਕ, ਜਿਹੜਾ ਔਖੇ ਹਾਲਾਤਾਂ ਤੋਂ। ਸਾਡੇ ਵਿੱਚੋਂ ਹਰ ਇੱਕ ਨੂੰ ਜ਼ਿੰਦਗੀ ਵਿੱਚ ਸਮੇਂ ਸਮੇਂ 'ਤੇ ਮੁਸ਼ਕਲ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਕੁਝ ਲੋਕਾਂ ਲਈ ਅਜਿਹਾ ਮਹਿਸੂਸ ਹੁੰਦਾ ਜਿਵੇਂ ਕਿ ਜ਼ਿੰਦਗੀ ਇੱਕ ਲੰਬੀ ਮੁਸ਼ਕਲ ਸਥਿਤੀ ਹੈ। ਯੂਹੰਨਾ ਨੇ ਆਪਣੇ ਆਪ ਨੂੰ ਇੱਕ ਮੁਸ਼ਕਲ ਸਥਿਤੀ ਵਿੱਚ ਪਾਇਆ। ਉਸਨੂੰ ਪਰਮੇਸ਼ੁਰ ਦੀ ਸੱਚਾਈ ਬੋਲਣ ਲਈ ਕੈਦ ਕੀਤਾ ਗਿਆ ਸੀ ਅਤੇ ਉਹ ਅਲੱਗ ਥਲੱਗ ਸੀ। ਉਹ ਬਹੁਤ ਹੀ ਅਸੁਵਿਧਾਜਨਕ ਸਥਿਤੀ ਵਿੱਚ ਹੁੰਦਾ ਜਾਂ ਹੋ ਸਕਦਾ ਹੈ ਕਿ ਉਸ ਨਾਲ ਬੁਰਾ ਸਲੂਕ ਕੀਤਾ ਗਿਆ ਹੋਵੇ। ਹੋ ਸਕਦਾ ਕਿ ਵਾਰ ਵਾਰ ਹੈਰੋਦ ਉਸਨੂੰ ਇੱਕ ਪ੍ਰਦਰਸ਼ਨ ਕਰਨ ਵਾਲੇ ਬਾਂਦਰ ਵਾਂਗ ਬਹਿਸ ਕਰਨ ਲਈ ਬਾਹਰ ਲੈ ਆਇਆ ਹੋਵੇ। ਯੂਹੰਨਾ ਦਾ ਏਜੰਡਾ ਜੇਲ੍ਹ ਦੀਆਂ ਕੰਧਾਂ ਤੋਂ ਬਾਹਰ ਸੀ, ਪਰ ਇੱਥੇ ਉਹ ਸੀਮਿਤ ਅਤੇ ਇਕੱਲਾ ਸੀ ਅਤੇ ਬਿਨਾਂ ਸ਼ੱਕ ਇਸ ਨੂੰ ਸਹਿਣ ਕਰਨਾ ਮੁਸ਼ਕਲ ਸਥਿਤੀ ਸੀ। ਉਹ ਉਸ ਜ਼ੁਲਮ ਨੂੰ ਸਹਿ ਰਿਹਾ ਸੀ ਜਿਸ ਬਾਰੇ ਯਿਸੂ ਨੇ ਪਿਛਲੇ ਅਧਿਆਇ ਵਿੱਚ ਗੱਲ ਕੀਤੀ ਸੀ। ਤੁਹਾਡੇ ਵਿੱਚੋਂ ਕੁਝ ਮੁਸ਼ਕਲ ਸਥਿਤੀਆਂ ਵਿੱਚ ਫਸੇ ਹੋਏ ਹਨ, ਮਹਿਸੂਸ ਕਰਦੇ ਹਨ, ਸੋਗ ਦੀਆਂ, ਹੋ ਸਕਦਾ ਸੋਗ ਦੀਆਂ ਸਥਿਤੀਆਂ ਹੋਣ ਜਾਂ ਪਰਿਵਾਰਕ ਮੁਸੀਬਤਾਂ ਜਾਂ ਬਿਮਾਰੀ ਜਾਂ ਵਿੱਤੀ ਤਣਾਅ ਦੀਆਂ ਸਥਿਤੀਆਂ ਇੱਕ ਔਖੀ ਥਾਂ ਵਿੱਚ। ਹੁਣ ਜਦੋਂ ਮੁਸ਼ਕਲਾਂ ਆਉਂਦੀਆਂ ਹਨ ਤਾਂ ਸਾਨੂੰ ਦੋਵਾਂ ਦਿਸ਼ਾਵਾਂ ਵਿੱਚੋਂ ਕਿਸੇ ਇੱਕ ਦਿਸ਼ਾ ਵਿੱਚ ਜਾਣ ਦਾ ਕਾਰਨ ਬਣ ਸਕਦੀਆਂ ਹਨ। ਉਹ ਸਾਨੂੰ ਪ੍ਰਭੂ ਯਿਸੂ ਉੱਤੇ ਵਿਸ਼ਵਾਸ ਕਰਨ ਅਤੇ ਨਿਰਭਰਤਾ ਵਿੱਚ ਵਾਧਾ ਕਰਨ ਦਾ ਕਾਰਨ ਬਣ ਸਕਦੇ ਹਨ, ਜਾਂ ਉਹ ਸਾਡੇ ਮਨਾਂ ਵਿੱਚ ਸਵਾਲ ਅਤੇ ਸ਼ੱਕ ਪੈਦਾ ਕਰ ਸਕਦੇ ਹਨ। ਆਉਣ ਵਾਲੇ ਨਿਰਣੇ ਅਤੇ ਸੁਣਨ ਦੀ ਰਹਿਮ ਦੀ ਉਮੀਦ ਕਰਦੇ ਹੋਏ ਯੂਹੰਨਾ ਇੱਕ ਅਸੁਵਿਧਾਜਨਕ ਜੇਲ੍ਹ ਦੀ ਕੋਠੜੀ ਵਿੱਚ ਫਸਿਆ ਹੋਇਆ ਹੈ। ਰਿਹਾਈ ਦਾ ਕੋਈ ਸੰਕੇਤ ਨਹੀਂ। ਇੱਕ ਮੁਸ਼ਕਲ ਸਥਿਤੀ ਦੇ ਵਿਚਕਾਰ ਉਸਦਾ ਸਿਰ ਬੇਲੋੜੀ ਉਮੀਦਾਂ ਨਾਲ ਭਰਿਆ ਹੋਇਆ ਹੈ। ਉਸਦੇ ਚੇਲਿਆਂ ਨੂੰ ਪੁੱਛਣ ਲਈ ਯਿਸੂ ਕੋਲ ਭੇਜਦਾ ਹੈ ਕਿ ਤੁਸੀਂ ਉਹ ਹੋ ਜਾਣ ਵਾਲਾ ਹੈ ਜਾਂ ਅਸੀਂ ਕਿਸੇ ਹੋਰ ਦੀ ਭਾਲ ਕਰਾਂਗੇ। ਹੁਣ ਦੂਸਰੀ ਜਿਹੜਾ ਸਾਡਾ ਸਵਾਲ ਜਿਹੜਾ ਇੰਪੋਰਟੈਂਟ ਹੈ, ਸ਼ੱਕ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ। ਪਰਮੇਸ਼ੁਰ ਦੀ ਮੌਜੂਦਗੀ ਦਾ ਅਭਿਆਸ ਵਿੱਚ ਭਰਾ ਲੋਰੈਂਸ ਕਹਿੰਦਾ ਹੈ, ਜਦੋਂ ਅਸੀਂ ਸ਼ੱਕ ਵਿੱਚ ਹੁੰਦੇ ਹਾਂ ਤਾਂ ਰੱਬ ਕਦੇ ਵੀ ਰੋਸ਼ਨੀ ਦੇਣ ਵਿੱਚ ਅਸਫਲ ਨਹੀਂ ਹੁੰਦਾ। ਜਦੋਂ ਸਾਡੇ ਕੋਲ ਉਸ ਨੂੰ ਖੁਸ਼ ਕਰਨ ਅਤੇ ਉਸਦੇ ਲਈ ਪਿਆਰ ਵਿੱਚ ਕੰਮ ਕਰਨ ਤੋਂ ਇਲਾਵਾ ਕੋਈ ਹੋਰ ਯੋਜਨਾ ਨਹੀਂ ਹੁੰਦੀ, ਸਭ ਤੋਂ ਪਹਿਲਾਂ ਸ਼ੱਕ ਦੂਰ ਹੁੰਦਾ ਹੈ ਇਸ ਨੂੰ ਯਿਸੂ ਕੋਲ ਲਿਆ ਕੇ। ਜਦੋਂ ਯੂਹੰਨਾ ਨੂੰ ਜੇਲ੍ਹ ਵਿੱਚ ਸੜਨ ਲਈ ਛੱਡ ਦਿੱਤਾ ਗਿਆ ਸੀ ਅਤੇ ਜੇਲ੍ਹ ਅਤੇ ਸ਼ੱਕ ਦੀਆਂ ਲਹਿਰਾਂ ਨੇ ਉਸ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਸਵਾਲਾਂ ਦੇ ਹੜ੍ਹ ਨੇ ਉਸਦੇ ਮਨ ਵਿੱਚ ਬੰਬਾਰੀ ਕੀਤੀ ਸੀ ਉਸਨੇ ਕੀ ਕੀਤਾ ਕਿ ਉਸਨੇ ਬੈਠ ਕੇ ਉਹਨਾਂ ਸ਼ੰਕਿਆਂ ਅਤੇ ਪ੍ਰਸ਼ਨਾਂ ਨੂੰ ਨਰਸ ਕੀਤਾ ਜਾਂ ਵਧਾਇਆ ਜਾਂ ਉਹਨਾਂ ਨੂੰ ਖੁਰਾਕ ਦਿੱਤੀ? ਨਹੀਂ। ਕੀ ਉਸਨੇ ਆਪਣੇ ਕਾਰਨਾਂ ਅਤੇ ਆਪਣੇ ਸਿੱਟਿਆਂ 'ਤੇ ਭਰੋਸਾ ਕੀਤਾ? ਨਹੀਂ। ਉਹ ਯਿਸੂ ਕੋਲ ਆਪਣੇ ਸ਼ੱਕ ਲੈ ਕੇ ਆਇਆ। ਉਹ ਹੁਣ ਉਹ ਜੇਲ੍ਹ ਵਿੱਚ ਸੀ, ਇਸ ਲਈ ਉਹ ਆਪ ਜਾਣ ਲਈ ਆਜ਼ਾਦ ਨਹੀਂ ਸੀ, ਪਰ ਉਸਨੇ ਆਪਣੇ ਚੇਲਿਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਇਹ ਪੁੱਛਣ ਲਈ ਯਿਸੂ ਕੋਲ ਭੇਜਿਆ ਕਿ ਤੁਸੀਂ ਉਹ ਜਾਣ ਵਾਲਾ ਹੈ ਜਾਂ ਅਸੀਂ ਕਿਸੇ ਹੋਰ ਨੂੰ ਲੱਭੀਏ। ਉਸ ਦੇ ਮਨ ਵਿੱਚ ਸਵਾਲ ਸੀ, ਉਸ ਨੂੰ ਸ਼ੱਕ ਸੀ, ਉਸ ਦੇ ਨਿਰਣੇ ਦੀ ਉਮੀਦ ਬੇਕਾਰ ਹੋ ਗਈ ਸੀ, ਉਸ ਦੀ ਸਥਿਤੀ ਮੁਸ਼ਕਲ ਸੀ, ਉਸਦਾ ਦਿਮਾਗ ਚੱਲ ਰਿਹਾ ਸੀ, ਪਰ ਯਹੂਨਾ ਨੇ ਆਪਣੇ ਸ਼ੱਕ ਦੇ ਨਾਲ ਸਹੀ ਕੰਮ ਕੀਤਾ। ਉਹ ਇਸ ਨੂੰ ਯਿਸੂ ਕੋਲ ਲਿਆਇਆ। ਹੁਣ ਜਦੋਂ ਉਸਨੇ ਇਹ ਸ਼ੱਕ ਯਿਸੂ ਕੋਲ ਲਿਆਂਦਾ ਤਾਂ ਉਸ ਨੂੰ ਉਸ ਦੇ ਸਵਾਲ ਦਾ ਜਵਾਬ ਦਿੱਤਾ ਗਿਆ ਜੋ ਅੱਜ ਸਾਡੇ ਲਈ ਗੰਭੀਰ ਰੂਪ ਵਿੱਚ ਪ੍ਰਸੰਗਿਕ ਹੈ। ਜਦੋਂ ਵੀ ਅਸੀਂ ਆਪਣੇ ਆਪ ਨੂੰ ਆਤਮਾ ਦੀ ਹਨੇਰੀ ਰਾਤ ਵਿੱਚ ਪਾਉਂਦੇ ਹਾਂ ਤਾਂ ਸਾਡੇ ਸਿਰ ਉੱਤੇ ਸ਼ੱਕ ਦੇ ਨਾਲ ਜਿਹੜਾ ਆ ਉਹ ਸ਼ੱਕ ਦੇ ਨਾਲ ਉਸਦਾ ਸਿਰ ਸਾਡਾ ਜਿਹੜਾ ਟਕਰਾ ਜਾਂਦਾ ਹੈ। ਯਿਸੂ ਨੇ ਜਵਾਬ ਦਿੱਤਾ ਆਇਤ 4-6 ਵਿੱਚ, 4-6, ਅਤੇ ਯਿਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਜਾਓ ਅਤੇ ਯਹੂਨਾ ਨੂੰ ਦੱਸੋ ਜੋ ਤੁਸੀਂ ਸੁਣਦੇ ਅਤੇ ਦੇਖਦੇ ਹੋ। ਅੰਨੇ ਅੱਖਾਂ ਪਾ ਲੈਂਦੇ ਹਨ ਅਤੇ ਲੰਗੜੇ ਤੁਰਦੇ ਹਨ, ਕਈ ਸ਼ੁੱਧ ਹੋ ਜਾਂਦੇ ਹਨ ਅਤੇ ਬੋਲੇ ਸੁਣਦੇ ਹਨ ਅਤੇ ਮੁਰਦੇ ਜੀ ਉੱਠਦੇ ਹਨ ਅਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਗਈ ਹੈ ਅਤੇ ਧੰਨ ਹੈ ਉਹ ਜਿਹੜਾ ਮੇਰੇ ਤੋਂ ਨਾਰਾਜ਼ ਨਹੀਂ ਹੈ। ਇਸ ਲਈ ਯਹੂਨਾ ਨੇ ਆਪਣਾ ਸ਼ੱਕ ਯਿਸੂ ਕੋਲ ਲਿਆਂਦਾ ਅਤੇ ਯਿਸੂ ਨੇ ਉਸਨੂੰ ਇੱਕ ਜਵਾਬ ਦਿੱਤਾ ਜਿਸ ਨੇ ਪਰਮੇਸ਼ੁਰ ਦੇ ਬਚਨ ਅਤੇ ਪਰਮੇਸ਼ੁਰ ਦੀ ਸ਼ਕਤੀ ਉੱਤੇ ਧਿਆਨ ਕੇਂਦਰਿਤ ਕਰਕੇ ਉਸਦੇ ਸ਼ੱਕ ਨੂੰ ਦੂਰ ਕਰ ਦਿੱਤਾ। ਉਸਦੇ ਸ਼ੱਕ ਦਾ ਨਿਪਟਾਰਾ ਪਹਿਲਾਂ ਇਸ ਨੂੰ ਯਿਸੂ ਕੋਲ ਲਿਆ ਕੇ ਕੀਤਾ ਗਿਆ ਸੀ, ਦੂਜਾ ਇਸ ਨੂੰ ਪਰਮੇਸ਼ੁਰ ਦੇ ਵਚਨ ਦੇ ਨਾਲ ਪ੍ਰਗਟ ਕਰਕੇ ਕੀਤਾ ਗਿਆ। ਇਸ ਨੂੰ ਪਰਮਾਤਮਾ ਦੇ ਸ਼ਬਦ ਵਿੱਚ ਜੋੜ ਕੇ, ਖੈਰ ਮੇਰਾ ਕੀ ਮਤਲਬ ਹੈ ਕਿ ਯਹੂਨਾ ਦਾ ਸ਼ੱਕ ਪਰਮੇਸ਼ੁਰ ਦੇ ਵਚਨ ਨਾਲ ਪ੍ਰਗਟ ਹੋਇਆ ਸੀ, ਖੈਰ ਮੇਰਾ ਮਤਲਬ ਇਹ ਹੈ ਕਿ ਇਹਨਾਂ ਵਿੱਚੋਂ ਕੁਝ ਸ਼ਬਦ ਜੋ ਯਿਸੂ ਨੇ ਜਵਾਬ ਵਿੱਚ ਬੋਲੇ ਸਨ ਪੁਰਾਣੇ ਨੇਮ ਤੋਂ ਲਏ ਗਏ ਸਨ, ਜੋ ਜੋ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੋਵੇਗਾ। ਉਹਨਾਂ ਵਿੱਚੋਂ ਕੁਝ ਨੂੰ ਵੇਖੀਏ, ਆਓ ਅਤੇ ਉਹਨਾਂ ਨੂੰ ਉਹਨਾਂ ਜਿਹੜੇ ਸ਼ਬਦ ਸੀ ਕੁਛ ਜਿਹੜੇ ਉਹਨਾਂ ਵੱਲ ਧਿਆਨ ਲਗਾਈਏ। ਯਸ਼ਾਇਆ ਦਾ 35 ਬਾਬ, ਆਓ ਇਸ ਨੂੰ ਜਿਹੜਾ 4-6, 35 ਬਾਬ ਦੇ 4-6 ਐਤ ਤੱਕ ਦੇਖੀਏ। ਉਹਨਾਂ ਨੂੰ ਕਹੋ ਜਿਨ੍ਹਾਂ ਦਾ ਦਿਲ ਚਿੰਤਾਜਨਕ ਹੈ, ਮਜ਼ਬੂਤ ਹੋਣਾ, ਡਰੋ ਨਾ, ਵੇਖੋ ਤੁਹਾਡਾ ਪਰਮੇਸ਼ੁਰ ਬਦਲਾ ਲੈ ਕੇ ਆਵੇਗਾ, ਪਰਮੇਸ਼ੁਰ ਦੇ ਬਦਲੇ ਦੇ ਨਾਲ ਉਹ ਆਵੇਗਾ ਅਤੇ ਤੁਹਾਨੂੰ ਬਚਾਵੇਗਾ, ਤਦ ਅੰਨਿਆਂ ਦੀਆਂ ਅੱਖਾਂ ਖੁੱਲ੍ਹ ਜਾਣਗੀਆਂ ਅਤੇ ਬੋਲਿਆਂ ਦੇ ਕੰਨ ਬੰਦ ਨਹੀਂ ਹੋਣਗੇ, ਤਦ ਲੰਗੜਾ ਮਨੁੱਖ ਹਿਰਨ ਵਾਂਗ ਛਾਲਾ ਮਾਰੇਗਾ ਅਤੇ ਗੁੰਗਿਆਂ ਦੀਆਂ ਜੀਭਾਂ ਖੁਸ਼ੀ ਦੇ ਗੀਤ ਗਾਉਂਦੀਆਂ ਹਨ, ਕਿਉਂਕਿ ਉਹ ਉਜਾੜ ਵਿੱਚ ਪਾਣੀ ਵਗਦਾ ਹੈ ਅਤੇ ਮਾਰੂਥਲ ਵਿੱਚ ਨਦੀਆਂ। ਯੂਹੰਨਾ ਬਪਤਿਸਮਾ ਦੇਣ ਵਾਲਾ ਇਸ ਤੋਂ ਜਾਣੂ ਸੀ ਅਤੇ ਉਜਾੜ ਵਿੱਚ ਉਸਦਾ ਸੰਦੇਸ਼ ਆਇਤ 4 ਵਿੱਚ ਇੱਕ ਵਿਸ਼ੇਸ਼ ਘੋਸ਼ਣਾ ਸੀ, ਵੇਖੋ ਤੁਹਾਡਾ ਪਰਮੇਸ਼ੁਰ ਬਦਲਾ ਲੈਣ, ਪਰਮੇਸ਼ੁਰ ਦੇ ਬਦਲੇ ਨਾਲ ਆਵੇਗਾ। ਪਰ ਆਇਤ 5-6 ਵੀ ਦੇਖੋ, ਮੈਨੂੰ ਨਹੀਂ ਲੱਗਦਾ ਕਿ ਯਹੂਨਾ ਦਾ ਧਿਆਨ ਇਹਨਾਂ ਆਇਤਾਂ 'ਤੇ ਇੰਨਾ ਸਪੱਸ਼ਟ ਸੀ। ਉੱਥੇ ਯਸ਼ਾਇਆ ਨੇ ਭਵਿੱਖਬਾਣੀ ਕੀਤੀ ਕਿ ਜਦੋਂ ਮਸੀਹ ਆਵੇਗਾ ਤਾਂ ਅੰਨੀਆਂ ਅੱਖਾਂ ਖੁੱਲ੍ਹੀਆਂ ਖੋਲ੍ਹ ਦਿੱਤੀਆਂ ਜਾਣਗੀਆਂ, ਬੋਲੇ ਕੰਨ ਖੋਲ੍ਹ ਦਿੱਤੇ ਜਾਣਗੇ, ਲੰਗੜੇ ਛਾਲਾਂ ਮਾਰਨਗੇ ਅਤੇ ਗੁੰਗੀ ਜੀਭ ਵੀ ਢਿੱਲੀ ਹੋ ਜਾਵੇਗੀ। ਯਿਸੂ ਨੇ ਯਹੂਨਾ ਦੇ ਚੇਲਿਆਂ ਨੂੰ ਕਿਹਾ, ਜਾਓ ਅਤੇ ਜੌਨ ਨੂੰ ਦੱਸੋ ਕਿ ਤੁਸੀਂ ਕੀ ਵੇਖ ਰਹੇ ਹੋ, ਉਹਨੇ ਅੱਖਾਂ ਪ੍ਰਾਪਤ ਕਰ ਰਹੇ ਹਨ ਅਤੇ ਲੰਗੜੇ ਤੁਰ ਰਹੇ ਹਨ ਅਤੇ ਬੋਲੇ ਸੁਣ ਰਹੇ ਹਨ। ਤੁਸੀਂ ਦੇਖਦੇ ਹੋ ਕਿ ਧਰਮ ਗ੍ਰੰਥ ਦੇ ਇੱਕ ਹਿੱਸੇ ਉੱਤੇ ਦੂਜੇ ਹਿੱਸੇ ਉੱਤੇ ਧਿਆਨ ਕੇਂਦਰਿਤ ਕਰਨ ਵਿੱਚ ਕਿੰਨੇ ਖਤਰਾ ਹੈ, ਰੱਬ ਦੇ ਪ੍ਰਕਾਸ਼ ਦੇ ਇੱਕ ਕਿੱਸੇ ਨੂੰ ਦੂਜੇ ਨਾਲ ਉੱਚਾ ਚੁੱਕਣ ਨਾਲ ਵਿੱਚ ਵੀ ਖਤਰਾ ਹੈ। ਯਹੂਨਾ ਆਪਣੇ ਪੁਰਾਣੇ ਨਿਯਮ ਦੇ ਗ੍ਰੰਥਾਂ ਨੂੰ ਜਾਣਦਾ ਕਿਉਂਕਿ ਉਹ ਆਪਣੇ ਸ਼ੰਕਿਆਂ ਨੂੰ ਪਰਮਾਤਮਾ ਦੇ ਬਚਨ ਵਿੱਚ ਪ੍ਰਗਟ ਕਰਦਾ ਹੈ, ਉਹ ਆਪਣੇ ਸ਼ੱਕਾਂ ਨੂੰ ਦੂਰ ਅਤੇ ਉਹੀ ਸ਼ੰਕੇ ਜਿਹੜੇ ਉਹ ਦੂਰ ਹੋ ਜਾਂਦੇ ਹਨ। ਫਿਰ ਸਾਡੇ ਕੋਲ ਯਸ਼ਾਇਆ 61 ਬਾਬ, ਪ੍ਰਭੂ ਪਰਮੇਸ਼ਰ ਦਾ ਆਤਮਾ ਮੇਰੇ ਉੱਤੇ ਹੈ, ਕਿਉਂਕਿ ਪ੍ਰਭੂ ਨੇ ਮੈਨੂੰ ਗਰੀਬਾਂ ਨੂੰ ਖੁਸ਼ਖਬਰੀ ਦੇਣ ਲਈ ਮਸਾ ਕੀਤਾ ਹੈ। ਕਿਸ ਨੂੰ ਮਸਾ ਕੀਤਾ? ਮਸੀਹਾ। ਯਹੂਨਾ ਨੂੰ ਦੱਸੋ ਕਿ ਤੁਸੀਂ ਕੀ ਦੇਖਦੇ ਹੋ? ਖੁਸ਼ਖਬਰੀ ਦਾ ਪ੍ਰਚਾਰ ਗਰੀਬਾਂ ਨੂੰ ਕੀਤਾ ਜਾਂਦਾ ਹੈ। ਜੌਨ ਧਰਮ ਗ੍ਰੰਥ ਨੂੰ ਜਾਣਦਾ ਹੈ, ਇਹ ਮਸੀਹਾ ਹੈ ਜੋ ਇਹ ਕੰਮ ਕਰਦਾ ਹੈ। ਜਿਵੇਂ ਕਿ ਜੌਨ ਦੇ ਸ਼ੱਕ ਦਾ ਪਰਦਾਫਾਸ਼ ਹੋਇਆ, ਪਰਮੇਸ਼ੁਰ ਦੇ ਵਚਨ ਦੇ ਨਾਲ ਉਹਦਾ ਪਰਦਾਫਾਸ਼ ਹੋਇਆ ਹੈ। ਮੈਨੂੰ ਯਕੀਨ ਹੈ ਕਿ ਇਹ ਪੋਥੀ ਦੀ ਤੀਜੀ ਹਵਾ ਦੁਆਰਾ ਉੱਡ ਗਿਆ ਹੈ। ਹੁਣ ਜਦੋਂ ਅਸੀਂ ਅਜਿਹੇ ਮੌਸਮਾਂ ਵਿੱਚੋਂ ਲੰਘਦੇ ਹਾਂ ਤਾਂ ਜਿੱਥੇ ਸਾਡੇ ਮਨ ਵਿੱਚ ਵਿਸ਼ਵਾਸ ਦੇ ਕਿਸੇ ਪਹਿਲੂ ਬਾਰੇ ਸ਼ੱਕ ਪੈਦਾ ਹੁੰਦਾ ਹੈ ਤਾਂ ਅਸੀਂ ਕੀ ਕਰੀਏ? ਮੈਨੂੰ ਲੱਗਦਾ ਹੈ ਕਿ ਸਾਨੂੰ ਯਹੂਨਾ ਵਾਂਗ ਹੀ ਕਰਨਾ ਚਾਹੀਦਾ ਹੈ। ਪਹਿਲੀ ਪ੍ਰਾਰਥਨਾ ਵਿੱਚ ਇਸ ਨੂੰ ਨਾਸ਼ ਪਾਓ, ਇਸ ਨੂੰ ਸਾਡੇ ਪ੍ਰਭੂ ਨਾਲ ਸਾਰੀਆਂ ਪ੍ਰਾਰਥਨਾ ਵਿੱਚ ਮੇਜ਼ 'ਤੇ ਬਾਹਰ ਕੱਢੋ ਅਤੇ ਇਸ ਨੂੰ ਯਿਸੂ ਕੋਲ ਲੈ ਕੇ ਆਓ। ਦੂਜਾ, ਇਸ ਨੂੰ ਪਰਮੇਸ਼ੁਰ ਦੇ ਬਚਨ ਨਾਲ ਪ੍ਰਗਟ ਕਰੋ, ਪਰਮਾਤਮਾ ਦੇ ਸ਼ਬਦ ਦੀ ਖੋਜ ਕਰੋ ਅਤੇ ਇਸ ਨੂੰ ਪਰਮਾਤਮਾ ਦੇ ਸ਼ਬਦ ਦੇ ਅਧੀਨ ਕਰੋ। ਕਿਸੇ ਨੇ ਇੱਕ ਵਾਰ ਕਿਹਾ, ਆਪਣੇ ਵਿਸ਼ਵਾਸ ਨੂੰ ਭੋਜਨ ਦਿਓ ਤਾਂ ਅਤੇ ਤੁਹਾਡੇ ਸ਼ੱਕ ਪੂਰੇ ਜਿਹੜੇ ਆਪਣੀ ਨੇਚਰ ਨੂੰ ਕਿਵੇਂ ਤੁਸੀਂ ਪਾੜਦੇ ਹੋ, ਅਤੇ ਅਸੀਂ ਇਸ ਨੂੰ ਪਰਮਾਤਮਾ ਦੇ ਕੀਮਤੀ ਬਚਨ 'ਤੇ ਖਵਾਉਂਦੇ ਹਾਂ। ਪਰ ਇੱਕ ਤੀਜਾ ਤਰੀਕਾ ਹੈ ਜਿਸ ਵਿੱਚ ਅਸੀਂ ਦੇਖਦੇ ਹਾਂ ਕਿ ਇਸ ਹਵਾਲੇ ਵਿੱਚ ਸ਼ੱਕ ਨਾਲ ਨਜਿੱਠਿਆ ਜਾ ਰਿਹਾ ਹੈ, ਅਤੇ ਉਹ ਹੈ ਪ੍ਰਭੂ ਦੀ ਸ਼ਕਤੀ ਦੇ ਅਧੀਨ। ਯਿਸੂ ਨੇ ਯਹੂਨਾ ਦੇ ਚੇਲਿਆਂ ਨੂੰ ਜ਼ਰੂਰੀ ਤੌਰ 'ਤੇ ਕਿਹਾ, ਚਮਤਕਾਰਾਂ ਨੂੰ ਦੇਖੋ। ਹੁਣ ਅਸੀਂ ਮੱਤੀ ਵਿੱਚ ਆਪਣੇ ਪਿਛਲੇ ਅਧਿਐਨਾਂ ਵਿੱਚ ਉਹਨਾਂ ਨੂੰ ਦੇਖਣ ਵਿੱਚ ਬਹੁਤ ਸਮਾਂ ਬਿਤਾਇਆ ਸੀ। ਮਰਿਆ ਹੋਇਆ ਨੂੰ ਪ੍ਰਭੂ ਯਿਸੂ ਨੇ ਜੀ ਉਠਾਇਆ। ਮੱਤੀ ਉਹਦਾ 9 ਬਾਪ ਉਹਦਾ 18 ਤੋਂ ਲੈ ਕੇ 26 ਤੱਕ। ਪ੍ਰਾਰਥਨਾ ਸਥਾਨ ਦਾ ਸ਼ਾਸਕ ਜਿਸ ਦੀ ਛੋਟੀ ਕੁੜੀ ਨੂੰ ਜਿਉਂਦਾ ਕੀਤਾ ਗਿਆ ਸੀ, ਬੋਲੇ ਸੁਣਦੇ ਸਨ, ਅੰਨੇ ਆਪਣੀ ਨਜ਼ਰ ਪ੍ਰਾਪਤ ਕਰਦੇ ਸਨ ਯਿਸੂ ਉੱਤੇ। ਮੱਤੀ ਉਹਦਾ 9 ਬਾਪ ਦੀ ਆਇਤ 27, ਦੋ ਅੰਨੇ ਆਦਮੀਆਂ ਨੂੰ ਚੰਗਾ ਕਰਦਾ ਹੈ, ਅਤੇ ਅਜਿਹੇ ਕਈ ਹੋਰ ਚਮਤਕਾਰ ਪ੍ਰਭੂ ਯਿਸੂ ਮਸੀਹ ਨੇ ਕੀਤੇ। ਇਹ ਚੀਜ਼ਾਂ ਇੱਕ ਕੋਨੇ ਵਿੱਚ ਨਹੀਂ ਕੀਤੀਆਂ ਗਈਆਂ ਸਨ, ਉਹ ਚੰਗੀ ਤਰ੍ਹਾਂ ਜਾਣਦੇ ਸਨ। ਪਰਮੇਸ਼ੁਰ ਦੀ ਸ਼ਕਤੀ ਇੱਥੇ ਲੋਕਾਂ ਦੇ ਜੀਵਨ ਨੂੰ ਬਦਲਣ ਲਈ ਕੰਮ ਕਰ ਰਹੀ ਸੀ। ਲੋਕ ਯਿਸੂ ਦੇ ਨਾਲ ਉਹਨਾਂ ਦੇ ਮੁਕਾਬਲੇ ਦੁਆਰਾ ਬਦਲ ਗਏ ਸਨ। ਲੋਕ ਬਦਲ ਗਏ ਕਿਉਂਕਿ ਉਹ ਯਿਸੂ ਨੂੰ ਮਿਲੇ ਸਨ। ਯਿਸੂ ਕਹਿੰਦਾ ਹੈ, ਯਹੂਨਾ ਆਪਣੇ ਸ਼ੰਕਿਆਂ ਨੂੰ ਪਰਮਾਤਮਾ ਦੀ ਸ਼ਕਤੀ ਨੂੰ ਸੌਂਪ ਦਿਓ। ਅਤੇ ਜਦੋਂ ਅਸੀਂ ਆਪਣੇ ਇਸ ਸੰਸਾਰ ਨੂੰ ਦੇਖਦੇ ਹਾਂ ਤਾਂ ਅਸੀਂ ਕੰਮ ਕਰਦੇ ਹੋਏ ਪਰਮੇਸ਼ੁਰ ਦੀ ਸ਼ਕਤੀ ਨੂੰ ਦੇਖ ਸਕਦੇ ਹਾਂ। 2000 ਸਾਲ ਬਾਅਦ ਇਹ ਸ਼ਾਨਦਾਰ ਖੁਸ਼ਖਬਰੀ ਦਾ ਸੰਦੇਸ਼ ਅੱਗੇ ਵੱਧ ਰਿਹਾ ਹੈ। ਅਸੀਂ ਸ਼ਾਸਕਾਂ ਅਤੇ ਸਰਕਾਰਾਂ ਨੂੰ ਇਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਦੇ ਵੀ ਅਤੇ ਬੁਰੀ ਕਰਦੇ ਅਤੇ ਬੁਰੀ ਤਰ੍ਹਾਂ ਅਸਫਲ ਹੁੰਦੇ ਦੇਖਦੇ ਹਾਂ। ਅਸੀਂ ਦੇਖਦੇ ਹਾਂ ਕਿ ਧਰਮ ਨਿਰਪੱਖ ਸਰਕਾਰਾਂ ਖੁਸ਼ਖਬਰੀ ਨੂੰ ਹਾਸ਼ੀਏ 'ਤੇ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਅਤੇ ਉਹ ਪੂਰੀ ਤਰ੍ਹਾਂ ਨਾਲ ਅਸਫਲ ਹੋ ਜਾਣਗੀਆਂ। ਨਰਕ ਦੇ ਦਰਵਾਜ਼ੇ ਮਸੀਹ ਦੇ ਚਰਚ ਦੇ ਵਿਰੁੱਧ ਪ੍ਰਬਲ ਨਹੀਂ ਹੋਣਗੇ। ਮਸੀਹ ਪਰਮੇਸ਼ੁਰ ਦੀ ਸ਼ਕਤੀ ਸਾਡੇ ਸੰਸਾਰ ਵਿੱਚ ਪ੍ਰਗਟ ਹੈ ਜਾਂ ਹੋ ਰਹੀ ਹੈ, ਅਤੇ ਜੀਵਨ ਬਦਲਿਆ ਜਾ ਰਿਹਾ ਹੈ। ਆਪਣੇ ਸ਼ੱਕ ਪਰਮਾਤਮਾ ਦੀ ਸ਼ਕਤੀ ਨੂੰ ਸੌਂਪ ਦਿਓ। ਨਰਕ ਦੇ ਦਰਵਾਜ਼ੇ ਮਸੀਹ ਦੇ ਚਰਚ ਦੇ ਵਿਰੁੱਧ ਪ੍ਰਬਲ ਨਹੀਂ ਹੋਣਗੇ। ਪਰਮੇਸ਼ੁਰ ਦੀ ਸ਼ਕਤੀ ਸਾਡੇ ਸੰਸਾਰ ਵਿੱਚ ਪ੍ਰਗਟ ਹੋ ਰਹੀ ਹੈ ਅਤੇ ਜੀਵਨ ਬਦਲਿਆ ਜਾ ਰਿਹਾ ਹੈ। ਆਪਣੇ ਜਿਹੜੇ ਸ਼ੱਕ ਆ ਪਰਮਾਤਮਾ ਦੀ ਸ਼ਕਤੀ ਨੂੰ ਸੌਂਪ ਦਿਓ। ਅਤੇ ਫਿਰ ਆਇਤ 6 ਵਿੱਚ ਇੱਕ ਛੋਟੀ ਜਿਹੀ ਚੇਤਾਵਨੀ ਆ, ਅਤੇ ਧਨ ਹੈ ਉਹ ਜੋ ਮੇਰੇ ਦੁਆਰਾ ਨਾਰਾਜ਼ ਨਹੀਂ ਹੈ। ਧਨ ਹੈ ਉਹ ਜਿਹੜਾ ਰਾਹ ਨਹੀਂ ਛੱਡਦਾ ਜਦੋਂ ਯਿਸੂ ਉਹ ਕੰਮ ਨਹੀਂ ਕਰਦਾ ਜਿਵੇਂ ਤੁਸੀਂ ਉਸ ਤੋਂ ਕੰਮ ਦੀ ਕਰਨ ਦੀ ਉਮੀਦ ਕਰਦੇ ਹੋ। ਸੋ ਕੀ ਹੈ ਕਿ ਸ਼ੱਕ? ਕੀ ਤੁਹਾਡੇ ਕੋਲੋਂ ਉਹ ਸ਼ੱਕ ਹਨ? ਕੀ ਤੁਹਾਡੇ ਕੋਲ ਇਸ ਤਰ੍ਹਾਂ ਦੇ ਕੋਈ ਸ਼ੱਕ ਹਨ? ਕਿਸੇ ਨੇ ਇੱਕ ਵਾਰ ਕਿਹਾ ਸੀ, ਬੰਦ ਮਨ ਲੁਕੇ ਹੋਏ ਸ਼ੱਕ ਦੀ ਨਿਸ਼ਾਨੀ ਹੈ। ਕਿ ਤੁਸੀਂ ਜਾਣਦੇ ਹੋ ਕਿ ਆਤਮਾ ਦੀ ਹਨੇਰੀ ਦਾ ਅਨੁਭਵ ਕਰਨਾ ਕੀ ਹੈ। ਜਦੋਂ ਤੁਹਾਡੀਆਂ ਸਾਰੀਆਂ ਨਿਸ਼ਚਿਤਤਾਵਾਂ ਕਿਸੇ ਤਰ੍ਹਾਂ ਅਨਿਸ਼ਚਿਤ ਜਾਪਦੀਆਂ ਹਨ। ਯੂਹੰਨਾ ਬਪਤਿਸਮਾ ਦੇਣ ਵਾਲਾ ਜਾਣਦਾ ਸੀ ਕਿ ਇਹ ਕਿਹੋ ਜਿਹਾ ਸੀ, ਉਸਨੇ ਇਸ ਨਾਲ ਕਿਵੇਂ ਨਜਿੱਠਿਆ, ਸਾਨੂੰ ਇਸ ਨਾਲ ਕਿਵੇਂ ਨਜਿੱਠਣਾ ਚਾਹੀਦਾ ਹੈ। ਸੋ ਪਹਿਲੀ ਚੀਜ਼, ਸ਼ੱਕ ਨੂੰ ਯੇਸੂ ਕੋਲ ਲਿਆ ਕੇ ਅਸੀਂ ਨਜਿੱਠ ਸਕਦੇ ਹਾਂ। ਦੂਸਰਾ, ਸ਼ੱਕ ਨੂੰ ਪਰਮਾਤਮਾ ਦੇ ਵਚਨ ਦੁਆਰਾ ਪ੍ਰਗਟ ਕਰਕੇ ਅਸੀਂ ਇਸ ਨਾਲ ਨਜਿੱਠ ਸਕਦੇ ਹਾਂ। ਨੰਬਰ 3, ਸ਼ੱਕ ਨੂੰ ਪਰਮਾਤਮਾ ਦੀ ਸ਼ਕਤੀ ਦੇ ਅਧੀਨ ਕਰਕੇ ਅਸੀਂ ਇਸ ਨਾਲ ਨਜਿੱਠ ਸਕਦੇ ਹਾਂ। ਅਤੇ ਯੇਸੂ ਨੇ ਇਸ ਯੂਹੰਨਾ 'ਤੇ ਫੈਸਲਾ ਕੀਤਾ, ਜਿਸ ਨੇ ਸ਼ੱਕ ਕੀਤਾ ਸੀ ਕਿ ਜਦੋਂ ਉਸਦੀਆਂ ਉਮੀਦਾਂ ਪੂਰੀਆਂ ਨਹੀਂ ਹੋਈਆਂ, ਉਸਦੀ ਜਿਹੜੀ ਸਥਿਤੀ ਸੀ ਉਹ ਮੁਸ਼ਕਲ ਸੀ। ਆਇਤ 11 ਇਹ ਦੇ ਨਾਲ ਅੱਗੇ ਦੇਖੋ, ਸੱਚਮੁੱਚ ਮੈਂ ਤੁਹਾਨੂੰ ਆਖਦਾ ਹਾਂ, ਔਰਤਾਂ ਤੋਂ ਪੈਦਾ ਹੋਏ ਲੋਕਾਂ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਵੱਡਾ ਕੋਈ ਨਹੀਂ ਹੋਇਆ ਹੈ। ਇਸ ਨੂੰ ਯੇਸੂ ਕੋਲ ਲਿਆਓ, ਪਰਮੇਸ਼ੁਰ ਦੇ ਬਚਨ ਨਾਲ ਇਸ ਨੂੰ ਬੇਨਕਾਬ ਕਰੋ ਅਤੇ ਇਸ ਨੂੰ ਪਰਮਾਤਮਾ ਦੀ ਸ਼ਕਤੀ ਦੇ ਅਧੀਨ ਕਰੋ, ਤਾਂ ਤੁਹਾਡੇ ਸ਼ੱਕ ਜਿਹੜੇ ਖਤਮ ਹੋ ਜਾਣਗੇ। ਆਮੀਨ।